ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਵੈਕੁੰਠ ਕਿੱਥੇ ਹੈ, ਮੁਕਤੀ ਕੇ ਜੁਗਤੀ। ਜਿੱਥੇ ਰੱਖੇ ਵੈਕੁੰਠ ਸਥਾਈ, ਪਿੱਛੇ ਦੱਸਿਆ ਗਿਆ ਹੈ ਜੋ ਚੰਗੇ ਕਰਮ ਚੰਗੇ ਹਨ ਪਰ ਸਾਨੂੰ ਆਪਣੇ ਆਪ ਮੁਕਤ ਨਹੀਂ ਕਰ ਸਕਦੇ। ਜੀਕਣ ਦਾਈ ਚੰਗੀ ਹੈ ਪਰ ਮਾਵਾਂ ਤੁਲ ਨਹੀਂ ਹੋ ਸਕਦੀ। ਕਰਮਾਂ ਦੇ ਜੰਗਲ ਤੋਂ ਬਾਹਰ ਨਿਕਲਣ ਲਈ ਸਾਨੂੰ ਨਾਮ ਰੂਪੀ ਹਵਾਈ ਜਹਾਜ਼ ਦੀ ਲੋੜ ਹੈ, ਨਹੀਂ ਤਾਂ ਇਸ ਜੰਗਲ ਵਿਚ ਪ੍ਰਾਣੀ ਇਸ ਤਰ੍ਹਾਂ ਭਟਕਦਾ ਹੈ ਜਿਸ ਤਰ੍ਹਾਂ ਭੁੱਲ ਭੁਲਾਈਆਂ ਵਾਲੀਆਂ ਕੋਠੜੀਆਂ ਵਿਚ ਜਾਂ ਜੀਕਣ ਨਿੱਕੀ ਜਿਹੀ ਬੇੜੀ ਸਮੁੰਦਰ ਵਿਚ ਡਾਵਾਂਡੋਲ ਹੁੰਦੀ ਹੈ। ਜਿਉ ਜਿਉ ਅਸੀਂ ਇਸ ਜੰਗਲ ਦੇ ਕੰਡਿਆਂ ਵਾਲੀ ਬਾੜੀ ਤੋਂ ਬਾਹਰ ਕਦਮ ਪੁੱਟੀਏ ਤਿਉਂ ਤਿਉਂ ਅੰਦਰ ਮਨ ਨੂੰ ਸ਼ਾਂਤੀ ਆਉਂਦੀ ਹੈ। ਮੈਨੂੰ ਯਾਦ ਹੈ ਕਿ ਕਰਮਕਾਂਡ ਰੂਪੀ ਜੰਗਲ ਤੋਂ ਬਾਹਰ ਨਿਕਲਣ ਵੇਲੇ ਮੇਰੇ ਮਨ ਉਪਰ ਕੁਝ ਇਸ ਤਰ੍ਹਾਂ ਦਾ ਅਸਰ ਹੁੰਦਾ ਸੀ ਜਿਸ ਤਰ੍ਹਾਂ ਸੁੱਤਿਆਂ ਹੋਇਆ ਕਿਸੇ ਪ੍ਰਾਣੀ ਦੀ ਛਾਤੀ ਉਪਰ ਹੱਥ ਆ ਜਾਵੇ ਤਾਂ ਉਹ ਇਹ ਸਮਝਦਾ ਹੈ ਜੋ ਨੌ ਮਣੀ ਸੈੱਲ ਉਸਦੀ ਛਾਤੀ ਉਪਰ ਕਿਸੇ ਰੱਖ ਛੱਡੀ ਹੈ, ਪਰ ਉਹ ਸੁਪਨਾ ਟੁੱਟਣ ਉਪਰ ਦੂਰ ਹੋ ਜਾਂਦੀ ਹੈ। ਬਸ ਜਿਹੜੀ ਸੰਗ ਸੌਖ ਰਿਲੀਫ ਉਸ ਸੈੱਲ ਦੇ ਹਟਾਉਣ ਉਪਰ ਹੁੰਦੀ ਹੈ, ਉਹ ਸੁੱਖ ਕਰਮਕਾਂਡ ਦਾ ਬੋਝ ਮਨ ਉਤੋਂ ਹਟਣ ਪਰ ਹੁੰਦਾ ਹੈ। ਕਰਮਕਾਂਡ ਇਕ ਵੱਡਾ ਬੋਝ ਹੈ ਜੋ ਇਸ ਮਨ ਨੂੰ ਆਪਣੇ ਪੈਰਾਂ ਹੇਠ ਲਟਾੜੀ ਰੱਖਦਾ ਹੈ, ਜਿਸ ਤਰ੍ਹਾਂ ਇਕ ਕੀੜੀ ਹਾਥੀ ਦੇ ਪੈਰਾਂ ਹੇਠ ਆਈ ਹੋਈ ਹੋਵੇ ਜਾਂ ਇਕ ਪਿੱਦੀ ਕਿਸੇ ਪਰਬਤ ਹੇਠ ਦੱਬੀ ਹੋਵੇ। ਇਕ ਪਾਸੇ ਕਰਮਕਾਂਡ ਦੀ ਕੰਡੇਦਾਰ ਬਾੜੀ ਹੈ ਤੇ ਦੂਜੇ ਪਾਸੇ ਆਤਮ ਆਨੰਦ ਦੀ ਫੁਲਵਾੜੀ। ਇਨ੍ਹਾਂ ਵਿਚ ਦਿਨ ਰਾਤ ਦਾ ਫਰਕ ਹੈ, ਪਰ ਉਹ ਹੀ ਜਾਣਦੇ ਹਨ ਜਿਨ੍ਹਾਂ ਨੇ ਇਕ ਪਾਸਿਓ ਪੱਲਾ ਛੜਾ ਦੂਜੇ ਪਾਸੇ ਛਾਲ ਕੱਢ ਮਾਰੀ ਹੋਵੇ। ਕਰਮਕਾਂਡ ਵਿਚ ਅਨੇਕਾਂ ਬੰਧਨ ਹਨ, ਆਸਾ, ਮਨਸਾ, ਭਰਮ, ਪਖੰਡ, ਛਲ, ਲੋਭ, ਅਚਕਚ, ਕੂੜਕ ਸੱਤ, ਪਰ ਪਰਮ ਪਿਤਾ ਜੀ ਕਰਮਕਾਂਡ ਦਾ ਘੁੱਪ ਹਨੇਰਾ ਹੇਠਲੇ ਗਏ ਸ਼ਬਦ ਵਿਚ ਖੋਲ ਕੇ ਦੱਸਦੇ ਹਨ। ਪੰਡਿਤ ਇਸ ਜਾਲ ਵਿਚ ਫਸਿਆ ਹੋਇਆ ਹੈ ਤੇ ਗੁਰਸਿੱਖ ਇਸ ਨੂੰ ਚੀਰ ਵਾਹਿਗੁਰੂ ਨਾਲ ਇਕਮਿਕ ਹੋਣ ਦੀ ਤਿਆਰੀ ਕਰ ਰਿਹਾ ਹੈ। ਪੰਡਿਤ ਤਾਂ ਪਾਣੀ ਬਰੋਲਦਾ ਹੈ ਪਰ ਗੁਰਸਿੱਖ ਦੁੱਧ ਬਰੋਲ ਕੇ ਮੱਖਣ ਕੱਢਦਾ ਹੈ। ਆਸਾ ਮਨਸਾ ਬੰਦਨੀ ਭਾਈ, ਕਰਮ ਧਰਮ ਬੰਦਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੇ ਨਾਮ ਵਿਸਾਰੀ, ਇਹ ਮਾਇਆ ਜਗ ਮੋਹਣੀ ਪਾਈ, ਕਰਮ ਸਭੇ ਬੇਕਾਰੀ, ਸੁਣ ਪੰਡਿਤ ਕਰਮਾ ਕਾਰੀ, ਜਿਤ ਕਰਮ ਸੁਖ ਉਪਜੇ ਪਾਈ, ਸੋ ਆਤਮ ਤਤ ਵਿਚਾਰੀ ਰਹੋ, ਸਾਸਤ ਬੇਦ ਬਕੇ ਖੜੋ ਪਾਈ, ਕਰਮ ਕਰੋ ਸੰਸਾਰੀ, ਪਖੰਡ ਮੈਲ ਨ ਚੁੱਕੇ ਭਾਈ, ਅੰਤਰ ਮੈਲ ਬਕਾਰੀ, ਇਨ ਬਿਦ ਡੂਬੀ ਮਾਕਰੀ ਭਾਈ, ਉਂਡੀ ਸਿਰਕੇ ਭਾਰੀ, ਪੰਡਿਤ ਦਹੀਂ ਬਲੋਈਏ ਭਾਈ, ਵਿਚੋਂ ਨਿਕਲੇ ਤਥ, ਜਲ ਮਥੀਏ ਜਲ ਦੇਖੀਏ ਭਾਈ, ਇਹ ਜਗ ਇਹਾ ਬਥ, ਗੁਰਬਿਨ ਭਰਮ ਬਗੁਚੀਏ ਭਾਈ, ਘਟਕਟ ਦਿਓ ਅਲਖ, ਇਹ ਜਗ ਤਾਗੋ ਸੂਦ ਕੋ ਭਾਈ, ਦੈਸ ਵਾਦੋ ਮਾਏ, ਬਿਨ ਗੁਰ ਗਾਂਠ ਨਾ ਛੂਟੇ ਭਾਈ, ਤਾਕੇ ਕਰਮ ਕਮਾਏ, ਇਹ ਜਗ ਪਰਮ ਭਲਾਇਆ ਪਾਈ, ਕਹਿਣਾ ਕਿਛੂ ਨਾ ਜਾਏ, ਇਹ ਤਨ ਹਾਟ ਸਰਾਬ ਕੋ ਭਾਈ, ਬੱਖਰ ਨਾਮ ਉਪਾਰ, ਇਹ ਬੱਖਰ ਵਪਾਰੀ ਸੋਦੜ ਭਾਈ, ਗੁਰ ਸ਼ਬਦ ਕਰੇ ਵਿਚਾਰ, ਤਨ ਵਪਾਰੀ ਨਾਨਕਾ ਭਾਈ, ਮੇਲ ਕਰੇ ਵਪਾਰ। ਹੁਣ ਕਰਮਕਾਂਡ ਦੇ ਜੰਗਲ ਤੋਂ ਤਾਂ ਪੈਰ ਬਾਹਰ ਨਿਕਲ ਆਏ ਸਨ, ਪਰ ਅਜੇ ਆਨੰਦਪੁਰੀ ਜਾਂ ਅੰਮ੍ਰਿਤਸਰ ਦੀ ਕਨਸੋ ਕੰਨ ਵਿਚ ਨਹੀਂ ਪਈ ਸੀ, ਭਾਵ ਕਰਮਾਂ ਤੋਂ ਮੁਕਤੀ ਤਾਂ ਮਿਲ ਗਈ ਸੀ, ਪਰ ਅਜੇ ਇਹ ਪਤਾ ਨਹੀਂ ਸੀ ਜੋ ਕਿੱਥੇ ਜਾਣਾ ਹੈ। ਜਾਂ ਇਉਂ ਜਾਣੋ ਜੋ ਕੋਈ ਪ੍ਰਾਣੀ ਡੁੱਬਦਾ ਡੁੱਬਦਾ ਸਾਗਰ ਤੋਂ ਤਰਕੇ ਕੰਢੇ ਉਪਰ ਤਾਂ ਆ ਲੰਘਾ, ਪਰ ਅਜੇ ਉਸਨੂੰ ਇਹ ਪਤਾ ਨਹੀਂ ਕਿ ਬੰਬਈ ਤੋਂ ਸ੍ਰੀ ਅੰਮ੍ਰਿਤਸਰ ਜੀ ਕਿੱਧਰ ਹੈ ਤੇ ਕਿਤਨੀ ਦੂਰ ਹੈ ਤੇ ਕਿਹੜਾ ਰਸਤਾ ਉੱਥੇ ਪੜਦਾ ਹੈ। ਸ਼ਬਦ ਨੂੰ ਲੱਭਣਾ ਇਕ ਗੱਲ ਹੈ, ਪਰ ਉਸ ਉਪਰ ਵਿਚਾਰ ਕਰਨਾ ਦੂਜੀ ਗੱਲ। ਸ਼ਬਦ ਸਾਨੂੰ ਕਰਮਕਾਂਡ ਤੋਂ ਛਡਾਉਂਦਾ ਹੈ, ਪਰ ਸਮੁੰਦਰ ਦੇ ਕੰਢੇ ਉਪਰ ਲਿਆ ਕੇ ਛੱਡ ਦਿੰਦਾ ਹੈ ਜੋ ਅਸਾਂ ਸੱਚਖੰਡ ਨੂੰ ਸੱਚਮੁੱਚ ਪੂਰਨ ਤੌਰ ਪਰ ਪਾਉਣਾ ਹੈ ਤਾਂ ਵਿਚਾਰ ਬ੍ਰਹਮ ਗਿਆਨ ਦੀ ਯੁਕਤੀ ਦੀ ਲੋੜ ਹੈ, ਜੋ ਸ਼ਬਦ ਤੋਂ ਵੀ ਇਕ ਦਰਜਾ ਉਪਰ ਹੀ ਗਿਣਨੀ ਚਾਹੀਦੀ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਦੱਸਿਆ ਹੈ ਏ ਬੱਖਰ ਬਪਾਰੀ ਸੋਧੜੇ ਭਾਈ ਗੁਰ ਸ਼ਬਦ ਕਰੇ ਵਿਚਾਰ ਭਾਵ ਨਾਮ ਦੀ ਬਾਗਡੋਰ ਨੂੰ ਨਿਰਾਪੁਰਾ ਪਕੜੋ ਹੀ ਨਹੀਂ ਸਗੋਂ ਵਿਚਾਰੋ ਜੋ ਇਸ ਡੋਰੀ ਦਾ ਕੀ ਭਾਵ ਹੈ ਇਹ ਮੈਨੂੰ ਕਿੱਥੇ ਖੜਦੀ ਹੈ ਤੇ ਰਸਤੇ ਵਿਚ ਹੋਰ ਕਿਹੜੀ ਕਿਹੜੀ ਔਖ ਹੋਣੀ ਹੈ ਇਸ ਨਾਮ ਰੂਪੀ ਬੰਬਈ ਸ਼ਹਿਰ ਵਿਚ ਮੈਂ ਭਵ ਸਾਗਰ ਨੂੰ ਤਰ ਕੇ ਅੱਪੜ ਗਿਆ ਪਰ ਅਜੇ ਬਿਕੌਂਠ ਰੂਪੀ ਸੱਚਖੰਡ ਨੂੰ ਅੱਪੜਨਾ ਸੀ ਜੋ ਸ੍ਰੀ ਅੰਮ੍ਰਿਤਸਰ ਵਾਂਗ ਬੰਬਈ ਤੋਂ ਸੱਚ ਮੁੱਚ ਦੂਰ ਸੀ ਇੱਥੇ ਖੜੋ ਬੰਬਈ ਦੀ ਖੂਬਸੂਰਤੀ ਵੇਖ ਕੇ ਤੇ ਰਾਤ ਨੂੰ ਉਸਦਾ ਤਾਜ ਮਹਿਲ ਹੋਟਲ ਤਾਰਿਆਂ ਵਾਂਗ ਜਗਮਗ ਲਿਸ਼ਦਾ ਵੇਖ ਕੇ ਮੈਂ ਆਪਣੇ ਮਨ ਵਿਚ ਅਨੁਮਾਨ ਲਾਉਂਦਾ ਸਾਂ ਜਾਂ ਬਿਕੌਂਠ ਦੇਸ਼ ਕਿਆ ਸੋਹਣਾ ਹੋਵੇਗਾ ਮੈਂ ਸੁਣਿਆ ਹੋਇਆ ਸੀ ਜੋ ਬਿਕੌਂਠ ਦੇਸ਼ ਵਿਚ ਦੁੱਧ ਤੇ ਮੱਖਣ ਦੀਆਂ ਨਦੀਆਂ ਵਗਦੀਆਂ ਹਨ ਉਥੇ ਲਾਲ ਹੀਰੇ ਜੜ ਪਰਬਤ ਹਨ ਉਥੇ ਸਦਾ ਹੀ ਸਕਾਲ ਹੈ ਚੀਜ਼ਾਂ ਨਵੀਆਂ ਤੇ ਨਵੀਆਂ ਮੁਫ਼ਤ ਮਿਲਦੀਆਂ ਹਨ ਕਾਮ ਧਨ ਕਲਪਤਰ ਤੇ ਚਿੰਤਾਮਣੀ ਜੋ ਮਨ ਦੀਆਂ ਇੱਛਾ ਪੂਰਨੀਆਂ ਕਰਨ ਵਾਲੀਆਂ ਹਨ ਸ਼ਮੀਲਾ ਹਨ ਉਥੇ ਹੀ ਹਨ ਹੋਰ ਮੈਂ ਇਹ ਸੁਣਿਆ ਹੋਇਆ ਸੀ ਜੋ ਉਥੇ ਕਦੇ ਵੀ ਬਿਮਾਰੀ ਜਾਂ ਦੁੱਖ ਨਹੀਂ ਹੁੰਦਾ ਉਥੇ ਸਦਾ ਰਹਿਣ ਵਾਲੀ ਜਵਾਨੀ ਹੈ ਤੇ ਜੋ ਗੁਰਮੁਖ ਉਥੇ ਪੁੱਜਦੇ ਹਨ ਉਨ੍ਹਾਂ ਵਾਸਤੇ ਜਰਮ ਮਰਨ ਦੇ ਰੋਗ ਬੁਢਾਪੇ ਤੇ ਮੌਤ ਦਾ ਡਰ ਨਹੀਂ ਫਿਰ ਹੋਰ ਇਹ ਸੁਣਿਆ ਹੋਇਆ ਸੀ ਜੋ ਇਹ ਬਿਕੌਂਠ ਦੇਸ਼ ਇਸ ਧਰਤੀ ਉਪਰ ਨਹੀਂ ਕਿਸੇ ਉਪਰਲੇ ਸਮਾਨ ਉਤੇ ਹੈ ਇਹ ਅੱਖੀ ਢਿੱਠੇ ਸਮਾਨ ਉਪਰ ਨਹੀਂ ਕਿਸੇ ਹੋਰ ਉੱਚੇ ਪਹਿਲੇ ਦੂਜੇ ਤੀਜੇ ਉਤੇ ਨਹੀਂ ਸਗੋਂ ਸੱਤਵੇਂ ਸਮਾਨ ਉਤੇ ਹੈ ਜਿੱਥੇ ਇੰਦਰ ਰਾਜਾ ਆਪਣੇ ਤਖ਼ਤ ਉਪਰ ਬੈਠ ਕੇ ਰਾਜ ਕਰਦਾ ਹੈ ਉਸਦੇ ਅੱਗੇ ਸਵਰਗ ਦੀਆਂ ਮਨਮੋਹਣੀਆਂ ਪਰੀਆਂ ਨਾਚ ਤੇ ਨਿਤਕਾਰੀਆਂ ਕਰਦੀਆਂ ਹਨ ਤੇ ਹੋਰ ਦੇਵੀ ਦੇਵਤੇ ਬੈਠ ਕੇ ਰਾਗ ਦਾ ਰਸ ਲੈਂਦੇ ਹਨ ਉਥੇ ਸਦਾ ਆਨੰਦ ਹੈ ਕਿਉਂਕਿ ਇਸ ਇੰਦਰਪੁਰੀ ਵਿਚ ਦੈਂਤ ਨਹੀਂ ਉੱਪੜ ਸਕਦੇ ਪਰ ਮੈਂ ਇਹ ਸੁਣਿਆ ਸੀ ਜੋ ਕਰੋੜਾਂ ਸਾਲਾਂ ਦੇ ਗੁਜਰਨ ਪਰ ਇਸ ਇੰਦਰ ਰਾਜੇ ਦਾ ਗੜਾ ਹੋ ਜਾਂਦਾ ਹੈ ਕਿਉਂਕਿ ਲੋਕੀ ਆਖਦੇ ਹਨ ਜੇ ਪ੍ਰਾਣੀ 100 ਅਪਸਮੇਧ ਜਗ ਕਰੇ ਤਾਂ ਉਸ ਨੂੰ ਇੰਦਰ ਦੀ ਪਦਵੀ ਮਿਲਦੀ ਹੈ ਇਸੇ ਕਰਕੇ ਵਿਚੇ ਵਿਚ ਇੰਦਰ ਵੀ ਡਰਦਾ ਰਹਿੰਦਾ ਹੈ ਕਿ ਕੋਈ ਜੀਵ ਮਾਤਰ ਇਤਨੇ ਜਗ ਕਰਕੇ ਮੇਰੀ ਪਦਵੀ ਨਾ ਖੋਹ ਲਵੇ ਪਰ ਇੰਦਰ ਦੀ ਪੁਰੀ ਦੇ ਉੱਤੇ ਮੈਂ ਵਿਸ਼ਨੂੰ ਪੁਰੀ ਛੇਪੁਰੀ ਆਦਿ ਹੋਰ ਪੁਰੀਆਂ ਸੁਣੀਆਂ ਸਨ ਜੋ ਇੰਦਰ ਦੇ ਸੁੱਖ ਤੋਂ ਇਤਨੀਆਂ ਉੱਚੀਆਂ ਹਨ ਜਿਤਨਾ ਕਿ ਕੈਲਾਸ਼ ਪਰਬਤ ਗੋਰਖਨਾਥ ਦੇ ਟਿੱਲੇ ਤੋਂ ਉੱਚਾ ਹੈ ਮੈਂ ਸੋਚਦਾ ਸਾਂ ਜੋ ਬਿਕੌਂਠ ਦੇਸ਼ ਸੱਚਮੁੱਚ ਹੋਰ ਉੱਚਾ ਅਤਿ ਸੂਖਮ ਅਤੇ ਅਤਿ ਨਿਰਮਲ ਕਿਧਰੇ ਸੌਵੇਂ ਆਕਾਸ਼ ਉਪਰ ਹੋਵੇਗਾ ਜਿੱਥੇ ਉਹ ਪ੍ਰਾਣੀ ਪਹੁੰਚਦੇ ਹਨ ਜੋ ਵੱਡੀਆਂ ਘਾਲਾਂ ਘਾਲਦੇ ਹਨ ਪਰ ਮੇਰੇ ਦਿਲ ਵਿਚ ਇਕ ਖੁਸ਼ਖੁਸ਼ੀ ਸੀ ਕਿ ਮੈਂ ਇਹ ਸੋਚਦਾ ਸਾਂ ਜੋ ਇੰਦਰਪੁਰੀ ਬ੍ਰਹਮਪੁਰੀ ਤੇ ਸ਼ਿਵਪੁਰੀ ਨੂੰ ਵੀ ਭਾਵੇਂ ਕਰੋੜਾਂ ਵਰਿਆਂ ਮਗਰੋਂ ਸਹੀ ਅੰਤ ਨੂੰ ਗੇੜਾ ਹੈ ਜਥਾ ਇੰਦਰਪੁਰੀ ਮੈਂ ਸਰਪਰ ਮਰਨਾ ਬ੍ਰਹਮਪੁਰੀ ਨੇ ਚਲ ਨਹੀਂ ਰਹਿਣਾ ਸ਼ਿਵਪੁਰੀ ਕਾ ਹੋਏਗਾ ਕਾਲਾ ਹਾਂਜੀ ਸਵਰਗ ਬਿਕੌਂਠ ਤੇ ਪੁਰੀਆਂ ਭਾਵੇਂ ਕੋਟਾਨ ਕੋਟ ਸਾਲ ਆਜੂ ਬਾਜੀਆਂ ਹਨ ਪਰ ਇਤਨੀਆਂ ਲੰਮੀਆਂ ਹੋਣ ਉਪਰ ਵੀ ਇਕ ਅੱਖ ਦੇ ਝਲਕਾਰੇ ਨਾਲ ਬਿਣਸ ਜਾਂਦੀਆਂ ਹਨ ਕਿਉਂਕਿ ਜੋ ਚੀਜ਼ ਕਾਲ ਅਗਨੀ ਵਿਚ ਪਈ ਹੋਈ ਹੈ ਉਸ ਨੇ ਵਸ਼ ਜਲਣਾ ਹੈ ਮੁਕਤੀ ਤਾਂ ਇਸ ਗੱਲ ਵਿਚ ਸੀ ਜੋ ਅਸੀਂ ਕਿਸੇ ਤਰ੍ਹਾਂ ਉਸ ਡੋਰੀ ਨੂੰ ਪਕੜੀਏ ਜੋ ਸਾਨੂੰ ਕਾਲ ਵਿਚੋਂ ਕੱਢ ਅਕਾਲ ਵੱਲ ਲੈ ਜਾਵੇ ਕਿਉਂਕਿ ਇਹ ਐਸੀ ਸੁੰਦਰ ਪੌੜੀ ਹੈ ਜਿਸ ਦਾ ਇਕ ਸਿਰਾ ਤਾਂ ਧਰਤੀ ਉਪਰ ਹੈ ਤੇ ਦੂਜਾ ਸੱਚਖੰਡ ਵਾਲੇ ਅਕਾਲ ਉਪਰ ਜਦ ਮੈਂ ਗਿਆਨ ਦੀ ਅੱਖ ਨਾਲ ਪਿਛਾਹ ਮੁੜ ਕੇ ਵੇਖਿਆ ਤਾਂ ਪਤਾ ਲੱਗਾ ਜੋ ਉਹ ਪੌੜੀ ਤਾਂ ਨਾਮ ਵਾਲੀ ਹੀ ਹੈ ਕਿਉਂਕਿ ਬਸ ਇਹੋ ਹੀ ਇਕ ਚੀਜ਼ ਅਨਹਦ ਅਨਾਹਦ ਅਟੁੱਟ ਸਰਵਗ ਅਕਲਕਲਾ ਭਾਵ ਦੇਸ਼ ਕਾਲ ਤੋਂ ਉੱਤੇ ਹੈ ਜਦ ਇਸ ਡੋਰੀ ਨਾਲ ਆਪਣੇ ਆਪ ਨੂੰ ਲਟਕਾ ਦਿੱਤਾ ਤਾਂ ਮਨ ਨੂੰ ਡਾਂਡੀ ਸ਼ਾਂਤੀ ਤੇ ਆਨੰਦ ਦੀ ਮਿੱਠੀ ਮਿੱਠੀ ਲੋਰੀ ਆਈ ਇਹ ਰਸ ਇਹ ਗਿਆਨ ਝੂਟਾ ਇਹ ਹਲਾਸ ਇਹ ਅਵਚਲੀ ਮੌਤ ਸੀ ਕਿਉਂਕਿ ਇਹ ਆਨੰਦ ਤੋਂ ਆ ਕੇ ਅੰਤ ਕੀ ਜੀਵਾਂ ਨੂੰ ਬੇਅੰਤ ਵੱਲ ਖੜਦਾ ਸੀ ਇਸ ਰਸ ਇਸ ਲਹਿਰ ਇਸ ਡੋਰੀ ਦਾ ਵਰਣਨ ਮੁਸ਼ਕਲ ਹੈ ਕਿਉਂਕਿ ਇਹੋ ਹੀ ਤਾਂ ਬਿਸਮਾਰ ਦਾ ਸੱਚਾ ਤੇ ਸੁੱਚਾ ਚਮਕਦਾ ਲਾਲ ਹੈ ਪਰ ਪੰਜ ਪਿਤਾ ਜੀ ਨੇ ਇਸ ਗੰਮੀ ਸਵਾਦ ਨੂੰ ਵੀ ਡਾਢੀ ਮਿੱਠੀ ਬਾਣੀ ਵਿਚ ਪ੍ਰਗਟ ਕੀਤਾ ਹੈ ਮਾਇਰੀ ਪੇਖ ਰਹੀ ਬਿਸਮਾਦ ਅਨਹਦ ਧੁਨੀ ਮੇਰਾ ਮਨ ਮੋਇਓ ਚਰਜੇ ਤਾਂ ਕੋ ਸਵਾਦ ਰਹਾਉ ਮਾਦ ਪਿਤਾ ਬੰਧਨ ਹੈ ਸੋਈ ਮਨ ਹਰ ਕੋ ਅਹਿਲਾਦ ਸਾਧ ਸੰਗ ਗਾਏ ਗੁਣ ਗੋਬਿੰਦ ਬਿਨਸਿਓ ਸਭ ਪਰਮਾਦ ਡੋਰੀ ਲਪਟ ਰਹੀ ਚਰਨ ਸੰਗ ਪਰਮ ਪੈ ਸਗਲੇ ਖਾਦ ਏਕ ਧਾਰ ਨਾਨਕ ਜਨ ਕੀਆ ਬੋਰ ਨ ਜੋਨ ਪਰਮਾਦ ਭਾਵ ਇਹ ਜੋ ਨਾਮ ਰੂਪੀ ਸੂਰਜ ਪ੍ਰਗਾਸ਼ ਹੋਣ ਉਪਰ ਜੀਵ ਰੂਪ ਬਾਲਕ ਦੇ ਮਨ ਵਿਚ ਇਕ ਚੰਬਾ ਰਸ ਝੜਨ ਲੱਗ ਪਿਆ, ਜਿਸ ਨਾਲ ਮਨ ਚੜ੍ਹਦੀਆਂ ਕਲਾਂ ਹਲਾਰਿਆਂ ਵਿਚ ਪੀਘਾਂ ਝੂਟਣ ਲੱਗ ਪਿਆ। ਇਹ ਤਾਰ, ਇਹ ਪੱਟ ਦੀ ਤਾਰ, ਇਹ ਰਬੜ ਦੀ ਡੋਰੀ ਕਿਹੜੀ ਹੈ? ਹਾਂ ਜੀ, ਇਹ ਨਾਮ ਦੀ ਮਦਨ ਮੁਰ ਅਤੁੱਟ ਜੀਵੜੀ ਹੈ ਜੋ ਜੀਵ ਨੂੰ ਵਾਹਿਗੁਰੂ ਦੇ ਨਾਲ ਜੋੜਦੀ ਹੈ। ਇਸ ਰੱਸੀ ਦੇ ਪਕੜਨ ਨਾਲ ਕੀ ਹੋਇਆ? ਭਰਮ ਭੈ ਸਗਲੇ ਖਾਦ, ਸਾਰੇ ਭਰਮ ਵਾਹਿਗੁਰੂ ਨਾਲ ਵੱਖ ਕਰਨ ਵਾਲੇ ਮਿਟ ਗਏ ਤੇ ਸਾਰੇ ਪਾਸੇ ਚਾਰ ਸਫੇਰੇ ਇਕੋ ਇਕ ਅੰਕਾਰ ਨਜ਼ਰ ਆਇਆ। ਫਿਰ ਕੀ ਸੀ? ਇੱਥੇ ਜਨਮ ਮਰਨ ਕਿੱਥੇ? ਵਾਹਿਗੁਰੂ ਸਾਧ ਸਥਿਰ ਜੋਤ ਹੈ। ਜਦ ਇਸ ਜੋਤ ਨਾਲ ਇਕਮਿਕ ਹੋ ਗਏ ਤਾਂ ਜਨਮ ਮਰਨ ਜਾਂ ਆਉਣ ਜਾਣ ਦਾ ਚੱਕਰ ਟੁੱਟ ਗਿਆ। ਹਾਂ ਜੀ, ਤਦ ਕਾਲ ਤੋਂ ਟੱਪ ਅਕਾਲ ਅਵਸਥਾ ਵਿਚ ਜੁੜ ਗਏ। ਪਾਇਆ ਨਾਮ ਨਿਧਾਨ, ਉਹ ਪਾਇਆ ਨਾਮ ਨਿਧਾਨ ਜਿਸ ਨੂੰ ਭਾਲਦਾ, ਜੋਤ ਮਿਲੀ ਸੰਗ ਜੋਤ ਰਿਹਾ ਕਾਲ ਦਾ। ਸੁਖ ਸਹਿਜ ਆਨੰਦ ਬੁੱਠੇ ਤਿਦ ਕਰ, ਆਮਣ ਜਾਣ ਰਹੇ ਜਨਮ ਨਾ ਤਹਾਂ ਮਰ। ਸਾਹਿਬ ਸੇਵਕ ਇਕ ਇਕ ਦਸਟਾਇਆ, ਗੁਰ ਪ੍ਰਸਾਦ ਨਾਨਕ ਸੱਚ ਸਮਾਇਆ। ਧੰਨ ਧੰਨ ਸਤਿਗੁਰ ਨਾਮਦੇਵ, ਧੰਨ 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 ਸਤਿਗੁਰੂ ਅਰਜਨ ਦੇਵ ਜੀ, ਧੰਨ 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 ਸਾਡਾ ਸਦੀਵ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਜੀ, ਧੰਨ ਧੰਨ। ਹਾਂ ਜੀ, ਇਹ ਆਨੰਦ, ਚੋਜ, ਹਲਾਸ, ਅਹਲਾਦ ਵੀ ਇਕ ਡਾਢੀ ਅਨੋਖੀ ਰਸ ਭਰੀ ਲਾਲ ਲਾਲ ਅਵਸਥਾ ਹੈ। ਕੀ ਹੋਇਆ? ਨਾਮਧਾਨ ਕੀ ਹੱਥ ਆਇਆ? ਮਨ ਨੂੰ ਕਾਰੂ ਦੇ ਕਵੇਰ ਤੇ ਗੁਪਤ ਖਜ਼ਾਨੇ ਹੱਥ ਲੱਗ ਗਏ। ਮਨ ਨੂੰ ਸਾਰੀ ਸੇਟੀ ਦਾ ਰਾਜ ਮੁੱਠੀ ਵਿਚ ਆ ਗਿਆ। ਫੇਰ ਆਨੰਦ ਸੁਖ ਸਹਿਜ ਦੀ ਸ਼ਹਿਬਰ ਇਸ ਲੁੱਟੇ ਹੋਏ ਮਨ ਉਪਰ ਤੁੱਠੀ। ਇਸ ਅਵਸਥਾ ਵਿਚ ਆਉਣ ਜਾਣ ਜਨਮਨ ਕਿੱਥੇ? ਉਹ ਤਾਂ ਅਕਾਲ ਟਾਈਮਲੈਸ ਅਵਸਥਾ ਹੈ। ਇਹ ਉਹ ਉੱਚੀ ਘਾਟੀ ਹੈ ਹੇਮਕੁੰਡ ਵਾਲੇ, ਜਿੱਥੇ ਪਹੁੰਚ ਕੇ ਆਤਮ ਰੂਪੀ ਹਿਮਾਲਿਆ ਪਰਬਤ ਦੀ ਚੜਾਈ ਖਤਮ ਹੋ ਜਾਂਦੀ ਹੈ। ਜਨਮ ਮਨ ਤਾਂ ਕਾਲ ਵਿਚ ਸਹਿ ਹੇਠਾਂ ਹੇਠਾਂ ਮਾਤ ਲੋਕ ਜਾਂ ਪੁਰੀਆਂ ਇੰਦਰਪੁਰੀ ਸ਼ਹਿਪੁਰੀ ਆਦਿ ਸਨ, ਪਰ ਇਹ ਤਾਂ ਉਹ ਕੋਹ ਕਾਫ ਹੈ ਜਿੱਥੇ ਨਿਤ ਨਿਤ ਆਨੰਦ ਤੇ ਜੁਵਾ ਰਸ ਹੈ। ਇੱਥੇ ਵਾਹਿਗੁਰੂ ਜੀ ਆਪਣੇ ਏਕੇ ਦੇ ਰਸ ਵਿਚ ਲੀਨ ਹਨ। ਇੱਥੇ ਆਪਣਾ ਤੇ ਭਰਾਏ ਦਾ ਭਰਮ ਭੇਦ ਉੱਠ ਕੇ ਸਿਰਫ ਇਕੋ ਇਕ ਵਾਹਿਗੁਰੂ ਵਸਦਾ ਹੈ। ਬਸ ਇਸ ਏਕਤਾ ਨੂੰ ਪਕੜਨਾ, ਇਸ ਨੂੰ ਨਾਨ ਡੋਰੀ ਨਾਲ ਆਪਣੇ ਇਸ ਨੂੰ ਨਾਮ ਡੋਰੀ ਨਾਲ ਆਪਣੇ ਵਿਚ ਦ੍ਰਿੜ ਕਰਨਾ ਵਿਕੌਂਠ ਦੇਸ਼ ਵਿਚ ਅਪਣ ਦਾ ਸਿੱਧਾ ਤੇ ਵਾਹਿਦ ਗੁਰ ਹੈ। ਸੋ ਜੋਗੀ ਜੁਗਤ ਪਛਾਣੇ, ਭਾਵ ਜੋਗੀ ਜੁੜਿਆ ਹੋਇਆ ਉਹ ਹੈ ਜੋ ਇਸ ਡੋਰੀ ਨੂੰ ਪਕੜ ਕੇ ਚਰਨ ਕਮਲਾਂ ਨੂੰ ਅੱਪੜਦਾ ਹੈ। ਇਸੇ ਕਰਕੇ ਜੁਗਤੀ ਕੀ ਹੈ? ਨਾਮ ਦੀ ਮਦਰ ਝਨਾਟ ਨੂੰ ਅਨੁਭਵ ਕਰਨਾ। ਪਰ ਕੀ ਇਸੇ ਹੀ ਬਸ ਹੈ? ਨਹੀਂ ਨਹੀਂ, ਫਿਰ ਉਸ ਉਪਰ ਨਵੀਆਂ ਅੱਖੀਆਂ ਨਾਲ ਵਿਚਾਰ ਕਰਨੀ ਹੈ, ਕਿਉਂਕਿ ਵਿਚਾਰ ਨੇ ਤਾਂ ਅਸੀਂ ਦੱਸਿਆ ਸੀ ਜੋ ਸ਼ਬਦ ਅੰਤਰੀਤ ਭਾਵ ਇਕ ਐਸੀ ਚੀਜ਼ ਹੈ ਜੋ ਦੇਸ਼ ਸਪੇਸ ਤੇ ਕਾਲ ਟਾਈਮ ਤੋਂ ਉਪਰ ਹੈ, ਜਿਸ ਨੂੰ ਅਨੁਭਵ ਕਰਨ ਨਾਲ ਪ੍ਰਾਣੀ ਦੇਸ਼ ਤੇ ਕੈਦ ਤੋਂ ਟੱਪ ਅਕਾਲ ਪੁਰਖ ਨਾਲ ਭੇਦ ਹੋ ਜਾਂਦਾ ਹੈ। ਪਾਠਕ ਸੱਜਣ ਪੁੱਛਦੇ ਹੋਣਗੇ, ਜੋ ਫਿਰ ਵਿਕੁੰਠ ਕਿੱਥੇ ਹੈ? ਜੇ ਸੰਸਾ ਅਜੇ ਵੀ ਉਹਨਾਂ ਦਿਲਾਂ ਵਿਚ ਹੈ, ਜੋ ਵਿਕੰਠ ਕਿੱਥੇ? ਕਿਸੇ ਸੱਤਵੇਂ ਅਸਮਾਨ ਉਪਰ ਹੈ ਤਾਂ ਉਹ ਭੁੱਲ ਵਿਚ ਹਨ। ਵਿਕੁੰਠ ਦੇਸ਼ ਇਸੇ ਧਰਤੀ ਉਪਰ ਹੈ, ਪਰ ਹੈ ਵੀ ਤੇ ਨਹੀਂ ਵੀ ਕੀਕਣ? ਇਸ ਕਰਕੇ ਜੋ ਆਪਣਾ ਦਫਣੀ ਦੌੜ ਭੱਜ ਅਤੇ ਖਿੱਚੋ ਤਾਣ ਵਾਲੀ ਭਾਸਦੀ ਹੈ, ਪਰ ਇਹ ਵਾਸਤਾ ਤਦ ਤੋੜੀ ਹੀ ਹੈ ਜਦ ਤੋੜੀ ਸਾਡੇ ਅੰਦਰ ਮਲੀਨ ਵਾਸ਼ਨਾਵਾਂ ਦਾ ਜ਼ੋਰ ਹੈ। ਆਦਮੀ ਦੀ ਬਣਤਰ ਇਕ ਕਹਿਰੀ ਨਹੀਂ ਦੋਹਰੀ ਹੈ। ਇਸ ਵਿਚ ਇਕ ਤਾਂ ਖੋਤਾ ਹੈ ਜੋ ਸਾਨੂੰ ਲੜਨ ਭਿੰਨ ਦਲਤੇ ਮਾਨ ਲੇਖ ਸੌਂਦਾ ਹੈ ਤੇ ਹਰ ਰੋਜ਼ ਘਾਹ ਪੱਠਾ ਖਾਣ ਵਾਸਤੇ ਖਿੱਚਦਾ ਹੈ, ਤੇ ਦੂਜਾ ਦੇਵ ਅੰਗ ਹੈ ਜੋ ਪਹਿਲੇ ਪਹਿਲ ਸੁੱਤਾ ਰਹਿੰਦਾ ਹੈ। ਖਿੱਚੋ ਤਾਣ ਤੇ ਸਿਆਪੇ ਪਹਿਲੀ ਅਵਸਥਾ ਵਿਚ ਹਨ, ਜਦ ਪਾਣੀ ਖੋਤੇ ਨੂੰ ਹਿਲਾਂਦਾ ਖਲਾਂਦਾ ਪਲਾਂਦਾ ਤੇ ਵਧਾਂਦਾ ਹੈ। ਪਰ ਜਦ ਆਪਣੇ ਅੰਦਰੋਂ ਖੋਤੇ ਨੂੰ ਕੱਢ ਦਈਏ ਜਾਂ ਸੰਗਣ ਨਾਲ ਬੰਨ ਛੱਡੀਏ ਤਾਂ ਫਿਰ ਇਹੋ ਸਰੀਰ ਇਕ ਨਵੀਂ ਦੁਨੀਆਂ ਵਿਚ ਆ ਜਾਂਦਾ ਹੈ। ਮਨ ਸਾਡੀਆਂ ਅੱਖਾਂ ਅੱਗੋਂ ਪਰਦਾ ਹਟ ਗਿਆ। ਪਾਇਆ ਲਾਲ ਰਤਨ ਮਨ ਪਾਇਆ, ਮਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ ਰਹਾ। ਲਾਥੀ ਭੂਖ ਤਿਸਨ ਸਭ ਲਾਥੀ, ਚਿੰਤਾ ਸਗਲ ਬਸਾਰੀ, ਕਰ ਮਸਤਕ ਗੁਰ ਪੂਰੇ ਧਰਿਓ, ਮਨ ਜੀਤੋ ਜਗ ਸਾਰੀ। ਤਿਵਤ ਗਾਏ ਰਹੇ ਹਿਰਦੇ ਅੰਤਰ, ਡੋਲਣ ਤੇ ਅਬ ਚੂਕੇ, ਅਖੁੱਟ ਖਜ਼ਾਨਾ ਸਤਿਗੁਰ ਦੀਆ, ਟੋਟ ਨਾਈ ਰੇ ਮੁਕੇ। ਅਰਚਰਜ ਏਕ ਸੁਨੋਰੇ ਪਾਈ, ਗੁਰ ਐਸੀ ਬੂਝ ਬਜਾਈ, ਲਾਹ ਪੜਦਾ ਠਾਕਰ ਜੋ ਭੇਟਿਓ, ਤੋ ਬਿਸਰੀ ਤਾਤ ਪਰਾਈ। ਕਹਿਓ ਨ ਜਾਈ ਏ ਅਚੰਭੋ ਸੋ ਜਾਣੇ ਜਿਨ ਚਾਖਿਆ ਕਹੋ ਨਾਨਕ ਸਚ ਭਏ ਬਗਾਸ ਗੁਰਦਾਨ ਦਿਲ ਰੱਖਿਆ। ਵਾਹ ਵਾਹ ਬੇਕੌਂਠ ਦੇਸ਼ ਵਾਹ ਵਾਹ ਇੱਥੇ ਪਿੰਡ ਦੇ ਕੀ ਪਾਸਿਆ ਕਿਰਪਾਲੂ ਪਿਤਾ ਜੀ ਦੱਸਦੇ ਹਨ ਜੋ ਸਾਡੇ ਹੱਥ ਲਾਲਤ ਨਾਉਂਦੇ ਹਨ ਤੇ ਇਨ੍ਹਾਂ ਨਾਂ ਰੂਪੀ ਝਨਕਾਰਾਂ ਦੀ ਪ੍ਰੀਤ ਹੋਣ ਉਪਰ ਤਨ ਤੇ ਮਨ ਨੂੰ ਠੰਡਕ ਪੁੱਜਦੀ ਹੈ, ਚਿੰਤਾ ਚਿਖ ਵਿਚੋਂ ਨਿਕਲ ਮਨ ਸੀਤਲਤਾ ਵੱਲ ਆਉਂਦਾ ਹੈ। ਇਸ ਸ਼ਾਂਤੀ ਦੇ ਆਉਣ ਨਾਲ ਲੱਭ ਲੁਭ ਤੇ ਮਾਇਆ ਦੀ ਤਿਸਨਾ ਟੁੱਟ ਜਾਂਦੀ ਹੈ ਤੇ ਜੀਵ ਆਪਣੇ ਆਪ ਨੂੰ ਪੂਰਨ ਵੇਖ ਕੇ ਮਾਇਆ ਦਾ ਮਾਲਕ ਬਣ ਜਾਂਦਾ ਹੈ। ਫਿਰ ਇਧਰ ਉਧਰ ਦਾ ਡੋਲਣਾ ਬਾ ਮਰੋਲਾ ਵਿਚ ਦੌੜਨਾ ਕਿੱਥੋਂ, ਫਿਰ ਤਾਂ ਇਕੋ ਇਕ ਸਥਿਰ ਵਸਤਾ ਹੈ। ਇਹ ਡਾਢੀ ਅਦਭੁਤ ਪਰ ਮਹਾਂਪੁੱਤ ਵਸਤਾ ਹੈ ਕਿਉਂਕਿ ਇੱਥੇ ਉਹ ਖਜ਼ਾਨਾ ਮਿਲਦਾ ਹੈ ਜੋ ਕਦੀ ਮੁੱਕਣ ਵਿਚ ਨਹੀਂ ਆਉਂਦਾ। ਇੱਥੇ ਪਹੁੰਚ ਕੇ ਸੰਤੁਸ਼ਟੀ ਹੀ ਨਹੀਂ ਸਗੋਂ ਸੰਤੁਸ਼ਟੀ ਵੀ ਪਰੇ ਤ੍ਰਿਪਤ ਆਗਾਮਨ ਵਸਤਾ ਹੈ। ਪਰ ਇਸ ਆਨੰਦ ਨੂੰ ਕੌਣ ਜਾਣਦਾ ਹੈ? ਸੋ ਜਾਣੇ ਜਿਨ ਚਾਖਿਆ। ਹਾਂਜੀ, ਜੋ ਇਸ ਰਸ ਨੂੰ ਅਨੁਭਵ ਕਰਦਾ ਹੈ ਉਹ ਇਸ ਧਰਤੀ ਉਪਰ ਬੈਠ ਕੇ ਬੇਕੌਂਠ ਦੇਸ਼ ਦੇ ਲੋਰੇ ਲੈਂਦਾ ਹੈ। ਉਸ ਨੂੰ ਕੀ ਲੋੜ ਹੈ ਇਸ ਮਾਤ ਲੋਕ ਨੂੰ ਛੱਡ ਆਕਾਸ਼ ਵਾਲੀਆਂ ਪੁਰੀਆਂ ਵੱਲ ਧਾਵੇ ਧਾਵੇ ਤਾਂ ਤਦ ਜੇ ਉੱਥੇ ਕੋਈ ਵੱਧ ਆਨੰਦ ਹੋਵੇ। ਹੁਣ ਉੱਥੇ ਇੱਥੇ ਵਿਚ ਕੀ ਫਰਕ ਰਿਹਾ? ਉਹ ਸੱਚ ਚਿੱਤ ਆਨੰਦ ਵਾਹਿਗੁਰੂ ਸਾਰੀਆਂ ਪੁਰੀਆਂ ਵਿਚ ਵਿਆਪਕ ਹੈ। ਵਾਹਿਗੁਰੂ ਜੀ ਦੇ ਨਾਮ ਨੂੰ ਅਨੁਭਵ ਕਰਨ ਨਾਲ ਅਸੀਂ ਇੱਥੇ ਮਾਤ ਲੋਕ ਬੈਠੇ ਹੋਏ ਬੇਕੌਂਠ ਦੇਸ਼ ਦਾ ਆਨੰਦ ਲੈ ਸਕਦੇ ਹਾਂ ਕਿਉਂਕਿ ਇਹ ਨਾਮ ਰਾਸੀ ਤਾਂ ਉਹਨਾਂ ਪੁਰੀਆਂ ਵਿਚ ਹੈ। ਜੇ ਇਸ ਗੱਲ ਦੀ ਦ੍ਰਿੜਤਾ ਹੋ ਜਾਵੇ ਤਾਂ ਮਾਨੋ ਸਾਡੇ ਉਪਰ ਸ਼ਬਦ ਦੀ ਇਕ ਹੋਰ ਕੁੰਡੀ ਖੁੱਲ ਗਈ ਕਿ ਇਹ ਜੋ ਵਾਸਤਵ ਵਿਚ ਬੇਕੌਂਠ ਸਾਡੇ ਤੋਂ ਭਿੰਨ ਨਹੀਂ। ਅਸੀਂ ਇੱਥੇ ਬੈਠੇ ਹੋਏ ਉਹ ਹਲੋਰੇ ਲੈ ਸਕਦੇ ਹਾਂ ਪਰ ਤਦ ਜੇ ਨਾਮ ਡੋਰੀ ਸਾਡੇ ਹੱਥ ਵਿਚ ਹੋਵੇ। ਜਦ ਇਹ ਡੋਰੀ ਹੱਥ ਆਈ ਤਾਂ ਇਸ ਧਰਤੀ ਉਪਰ ਸਮੋਹਣੇ ਮੋਹਨ ਮਨ ਮੋਹਨ ਜਗ ਮੋਹਨ ਵਾਹਿਗੁਰੂ ਜੀ ਦਰਸ਼ਨ ਹੁੰਦੇ ਹਨ। ਫਿਰ ਉਪਰਲੀਆਂ ਪੁਰੀਆਂ ਵਿਚ ਭੱਜਣ ਦੀ ਵਿਲਾਸ਼ਾ ਕੀ? ਇਸੇ ਕਰਕੇ ਗੁਰੂ ਬਾਬੇ ਜੀ ਨੇ ਲਿਖਿਆ ਹੈ, ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਪਿਆ, ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੇਕੌਂਠੇ ਕਰੇ ਕਿਆ। ਭਾਵ ਵਾਹਿਗੁਰੂ ਜੀ ਦੇ ਦਰਸ਼ਨ ਦੀ ਤੇ ਮਿਲਣ ਦੀ ਅਭਿਲਾਖਾ ਜਦ ਪੂਰਨ ਹੋ ਗਈ ਤਾਂ ਫਿਰ ਬੇਕੌਂਠ ਜਾਂ ਮੁਕਤ ਹੋਣ ਦੀ ਲਾਲਸਾ ਕਹੀ? ਜਦ ਇਕ ਪ੍ਰਾਣੀ ਨੂੰ ਸ਼ਹਿਨਸ਼ਾਹ ਵਰਗੀ ਪਦਮ ਮਿਲ ਗਈ ਤਾਂ ਫਿਰ ਵਾਇਸਰਾਏ ਬਣਨ ਦੀ ਤਾਂ ਕਿੱਥੇ? ਨਹੀਂ ਨਹੀਂ, ਮੁਕਤੀ ਤੇ ਬੇਕੌਂਠ ਹੇਠਲੇ ਦਰਜੇ ਦੀਆਂ ਚੀਜ਼ਾਂ ਹਨ, ਵਾਹਿਗੁਰੂ ਦਰਸ਼ਨ ਇਨ੍ਹਾਂ ਤੋਂ ਵੀ ਉੱਚਾ ਤੇ ਸੁੱਚਾ ਮਰਾਤਮਾ ਹੈ। ਹੁਣ ਪ੍ਰਸ਼ਨ ਇਹ ਉੱਠਦਾ ਹੈ, ਜੋ ਅਸਾਂ ਮੁਕਤੀ ਦੇ ਬੇਕੌਂਠ ਵਾਲੀ ਨਜ਼ਰ ਨਹੀਂ ਰੱਖਣੀ ਤਾਂ ਕਿਸ ਖਜ਼ਾਨੇ ਉਪਰ ਟਿਕ ਬਣਨੀ ਹੈ? ਉੱਤਰ ਇਹ ਹੈ ਜੋ ਜਦ ਨਾਮ ਪ੍ਰਗਾਸ ਹੋਣ ਪਰ ਸਾਰਾ ਸੰਸਾਰ ਇਕ ਮਸ਼ੀਨ ਇਕ ਸਮੁੱਚੀ ਕਲਾ ਨਜ਼ਰ ਆਈ ਤਾਂ ਹੁਣ ਸੋਚੋ ਜੋ ਇਸ ਮਸ਼ੀਨ ਵਿਚ ਕਿਹੜਾ ਪੁਰਜਾ ਨਕਾਰਾ ਹੈ। ਇਸ ਤਰ੍ਹਾਂ ਇਕ ਘੜੀ ਦੀ ਮਸ਼ੀਨ ਤੇ ਨਜ਼ਰ ਮਾਰੀਏ ਤਾਂ ਇਸ ਵਿਚ ਕਈ ਪਹੀਏ ਵੀਲਸ ਟੁੱਟਦੇ ਨਜ਼ਰ ਆਉਂਦੇ ਹਨ, ਕੋਈ ਵੱਡੇ ਕੋਈ ਛੋਟੇ, ਪਰ ਕੀ ਜੇ ਨਿੱਕਾ ਪਹੀਆ ਕੱਢ ਦਈਏ ਤਾਂ ਘੜੀ ਚੱਲੇਗੀ? ਨਹੀਂ, ਕਦਾਚਿਤ ਨਹੀਂ। ਘੜੀ ਤਦੇ ਟੁਰੇਗੀ ਜੇ ਸਾਰੇ ਪਹੀਏ ਕੰਮ ਕਰਨਗੇ। ਤਾਂ ਪਤਾ ਲੱਗਾ ਜੋ ਸਾਰੇ ਪਹੀਏ ਵਾਸਤਵ ਵਿਚ ਮਸ਼ੀਨ ਦੇ ਚੱਲਣ ਲਈ ਜ਼ਰੂਰੀ ਹਨ, ਇਸੇ ਕਰਕੇ ਉਨ੍ਹਾਂ ਦੀ ਅੰਤਰੀਵ ਕੀਮਤ ਇਕ ਹੈ। ਅਸੀਂ ਤਾਂ ਐਵੇਂ ਭੁਲੇਖੇ ਵਿਚ ਪਏ ਹੋਏ ਹਾਂ ਜਾਂ ਅਮਕਾ ਅਮਕੇ ਕੋਲ ਵੱਡਾ ਹੈ ਤੇ ਉਸ ਬਿਨਾਂ ਕੰਮ ਨਹੀਂ ਚੱਲਦਾ, ਪਰ ਇਹ ਨਹੀਂ ਪਤਾ ਕਿ ਜੇ ਪਟਵਾਰੀ ਨਾ ਹੋਵੇ ਤਾਂ ਤਹਿਸੀਲਦਾਰ ਕੰਮ ਕਿੱਥੋਂ ਟਰੇ। ਜਦ ਤੋੜੀ ਅਸੀਂ ਨਿੱਕੇ ਵੱਡੇ ਦੇ ਬੰਧਨ ਵਿਚ ਹਾਂ ਅਸੀਂ ਕੈਦ ਹਾਂ। ਜਦ ਨਾਮ ਦੇ ਪ੍ਰਗਾਸ਼ ਉਪਰ ਪਤਾ ਲੱਗਾ ਜੋ ਸਭੋ ਇਕੋ ਮਸ਼ੀਨ ਦੇ ਪੁਰਜੇ ਹਨ ਤਾਂ ਸਭ ਦੀ ਇਕੋ ਜਿਹੀ ਲੋੜ ਹੈ ਤਾਂ ਦੂਰ ਦੋਸ਼ਨ ਵੀ ਸੱਜਣਾ ਵਿਚ ਬਦਲ ਜਾਂਦੇ ਹਨ ਤੇ ਸਾਨੂੰ ਚਾਰ ਸਫੇਰੇ ਹੁਕਮ ਦੀ ਕਾਰ ਭਾਸਦੀ ਹੈ। ਇਸ ਅੰਤਰੀਵ ਏਕਤਾ ਇਸ ਸਮਦ੍ਰਿਸ਼ਟੀ ਵਿਚ ਹੀ ਤਾਂ ਮੁਕਤੀ ਹੈ। ਇਸੇ ਕਰਕੇ ਪੰਜ ਪਾਤਸ਼ਾਹ ਜੀ ਲਿਖਿਆ ਹੈ, ਮੇਰਾ ਤੇਰਾ ਜਾਣਦਾ ਤਬ ਹੀ ਤੇ ਬੰਦਾ, ਗੁਰ ਕਾਟੀ ਅਗਿਆਨਤਾ ਤਬ ਛੁਟ ਗਏ ਬੰਦਾ, ਜਬ ਲਗ ਹੁਕਮ ਨਾ ਬੂਝਦਾ ਤਬ ਹੀ ਲਾ ਦੁਖੀਆ, ਗੁਰਮਿਲ ਹੁਕਮ ਵਿਛਾਣਿਆ ਤਬ ਹੀ ਤੇ ਸੁਖੀਆ, ਨਾ ਕੋ ਦੁਸ਼ਮਣ ਦੋਖੀਆ ਨਾ ਹੀ ਕੋ ਮੰਦਾ, ਗੁਰ ਕੀ ਸੇਵਾ ਸੇਵਕੋ ਨਾਨਕ ਖਸਮੇ ਬੰਦਾ। ਤਾਂ ਪਤਾ ਲੱਗਾ ਜੋ ਸਾਰੇ ਥਾਂ ਵਾਸਤਵ ਵਿਚ ਇਕੋ ਜਿਹੇ ਹਨ, ਜਿਸ ਤਰ੍ਹਾਂ ਚੌਪੜ ਦੇ ਮੂਹਰੇ ਇਕੋ ਜਿਹੇ ਹੁੰਦੇ ਹਨ। ਸੁੱਖ ਖਸਮੇ ਬੰਦਾ ਬਣਨ ਵਿਚ ਹੈ, ਤਖਾਣ ਬਖਸ਼ੇ ਬਣਾਉਂਦਾ ਹੈ, ਕਿਸੇ ਲੱਕੜੀ ਨੂੰ ਹੇਠਾਂ, ਕਿਸੇ ਨੂੰ ਪਾਸੇ, ਕਿਸੇ ਨੂੰ ਉੱਪਰ ਤੇ ਕਿਸੇ ਨੂੰ ਬਖਸ਼ੇ ਉੱਪਰ ਜੋੜਦਾ ਹੈ। ਪਰ ਜਦ ਲੱਕੜੀ ਗੇਲੀ ਵਿਚ ਸੀ ਤਦ ਤਾਂ ਇਕੋ ਹੀ ਸੀ। ਹੁਣ ਜੇ ਉੱਪਰ ਵਾਲਾ ਤਖਤਾ ਹੇਠਲੇ ਤਖਤੇ ਨੂੰ ਵੰਗਾਰ ਕੇ ਆਖੇ ਕਿ ਜੋ ਮੈਂ ਉੱਚੀ ਉੱਚੀ ਉੱਡੀ ਉੱਚੀ ਥਾਂ ਤੇ ਸੋਹਣੀ ਜਗ੍ਹਾ ਤੇ ਹਾਂ ਤਾਂ ਕਿ ਉਸਦਾ ਵੰਗਾਰ ਨਾ ਮਿਥਿਆ ਨਹੀਂ? ਕਿ ਹੇਠਲਾ ਤਖਤਾ ਉੱਪਰਲੇ ਨੂੰ ਇਹ ਨਹੀਂ ਆਖ ਸਕਦਾ ਜੋ ਹੇ ਵੀਰ ਜੇ ਤੂੰ ਨਾ ਹੋਵੇ ਤਾਂ ਵੀ ਬਕਸੇ ਵਿਚ ਕੁਝ ਸ਼ੈ ਪੈ ਸਕਦੀ ਹੈ, ਪਰ ਜੇ ਮੈਂ ਨਾ ਹੋਵਾਂ ਤਾਂ ਬਕਸੇ ਵਿਚ ਖੰਡ ਜਾਂ ਆਟਾ ਲੂਣ ਸਾਰਾ ਹੀ ਹੇਠਾਂ ਵਗ ਜਾਵੇ। ਇਸ ਕਰਕੇ ਵਾਸਤਵ ਵਿਚ ਸਭੇ ਆਪੋ ਆਪਣੀ ਜਗ੍ਹਾ ਇਕ ਹਨ, ਜਦ ਤੋੜੀ ਹੁਕਮ ਦੀ ਕਾਰ ਵਿਚ ਜੁਟੇ ਹੋਏ ਹਨ। ਕੀ ਹੋਇਆ ਜੇ ਕੋਈ ਹੇਠਾਂ ਹੈ ਤੇ ਕੋਈ ਉਪਰ, ਕੋਈ ਉਪਰ ਹੇਠਾਂ ਤਾਂ ਇਕ ਭੁਲੇਖਾ ਹੈ ਜਿਹਾ ਕਿ ਬਕਸੇ ਦੇ ਤਖ਼ਤਿਆਂ ਨੂੰ ਸੀ। ਇਸੇ ਕਰਕੇ ਪੰਜਵੇਂ ਪਾਤਸ਼ਾਹ ਜਾਂ ਉੱਤਮ ਵਾਕ ਹੈ, ਜੇ ਤਖ਼ਤ ਵਸਾਲੇ ਤਾਂ ਦਾਸ ਤੁਮਾਰੇ, ਘਾਸ ਵਡਾਵੇ ਕੇਤ ਕੋ ਬੋਲਾ, ਜਨ ਨਾਨਕੇ ਪੁਰਖ ਵਧਾਤੇ, ਮੇਰੇ ਠਾਕਰ ਵਗੇ ਅਤੋਲਾ। ਹੇ ਵਾਹਿਗੁਰੂ ਜੀ, ਜੇ ਤੁਸੀਂ ਤਖ਼ਤ ਵਸਾ ਛੱਡੋ ਤਾਂ ਤੁਹਾਡੀ ਉਪਮਾ ਹੈ, ਜੇ ਘਾਹ ਵੱਢਣ ਉੱਪਰ ਲਾ ਦਿਓ ਤਾਂ ਮੇਰਾ ਕੀ ਘਟ ਜਾਣਾ ਹੈ। ਅਸੀਂ ਤਾਂ ਇੱਥੇ ਉੱਥੇ ਹੁਕਮ ਦੀ ਕਾਰ ਕਰਨੀ ਹੈ, ਤਾਂ ਨਿਸ਼ਚੇ ਹੋਇਆ ਜੋ ਸਾਡਾ ਟਿਕਾਣਾ ਵਿਕੁੰਠ ਜਾਂ ਸੁਰਗ ਆਦਿ ਦੇਸ਼ ਨਹੀਂ, ਕਿਉਂਕਿ ਇਨ੍ਹਾਂ ਵਿਚ ਤਾਂ ਗੜਾ ਫਲ ਹੈ। ਸਾਡਾ ਟਿਕਾਣਾ ਉਸ ਸਾਧ ਸਥਿਰ ਸੱਤਾ ਨਾਮ ਵਿਚ ਹੈ, ਇੱਥੇ ਪਹੁੰਚ ਕੇ ਹੀ ਸਾਡੀ ਮੁਕਤੀ ਹੈ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਤੰਦਿਆ, ਸੋਧ 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 ਤਤ ਵਿਚਾਰਿਆ, ਨਾਮ ਬਿਨਾ ਸੁਖ ਨਾਏ ਸਰ ਪਰਹਾਰਿਆ, ਆਵੇ ਜਾਏ ਅਨੇਕ ਮਰ ਮਰ ਜਨਮ ਤੇ, ਬਿਨ ਬੂਝੇ ਸਭ ਬਾਦ ਜੋ ਨੀ ਪਰਮ ਤੇ। ਆਓ ਹੁਣ ਅਸੀਂ ਜਰਾ ਪਿੱਛੇ ਨਜ਼ਰ ਮੋੜ ਕੇ ਇਸ ਗੱਲ ਦਾ ਨਿਰਣਾ ਕਰੀਏ, ਜੋ ਗੁਰਸਿੱਖੀ ਵਿਚ ਮੁਕਤੀ ਨੂੰ ਵੱਡਾ ਮਰਾਤਮਾ ਕਿਉਂ ਨਹੀਂ ਦਿੱਤਾ। ਸਾਡੇ ਹਿੰਦੂ ਵੀਰ ਮੁਕਤੀ ਨੂੰ ਸਭ ਤੋਂ ਉੱਚਾ ਦਰਜਾ ਦਿੰਦੇ ਹਨ, ਪਰ ਗੁਰਸਿੱਖੀ ਵਿਚ ਨਹੀਂ। ਜੋ ਵੀਰ ਮੁਕਤੀ ਦੇ ਪਿੱਛੇ ਪਏ ਹੋਏ ਹਨ ਉਹ ਮਾਰੂਥਲ ਵਿਚ ਪਾਣੀ ਲੱਭਦੇ ਹਨ, ਪਰ ਜਿਸ ਤਰ੍ਹਾਂ ਇਸ ਮਾਰੂਥਲ ਵਾਲੇ ਰੇਤੇ ਵਿਚ ਪਾਣੀ ਦਾ ਝਲਕਾਰਾ ਇਕ ਭੁਲੇਖਾ ਹੈ, ਉਸੇ ਤਰ੍ਹਾਂ ਮੁਕਤੀ ਨੂੰ ਅੱਪੜ ਕੇ ਕੰਮ ਕਾਜ ਤੋਂ ਹੱਥ ਧੋ ਬੈਠਣਾ ਇਕ ਡਾਢਾ ਭੁਲੇਖਾ ਹੈ। ਮੈਂ ਤਾਂ ਇਹ ਸਮਝਦਾ ਹਾਂ ਜੋ ਹਿੰਦੁਸਤਾਨ ਦੇ ਕਈ ਰੋਗਾਂ ਵਿਚੋਂ ਇਹ ਮੁਕਤੀ ਪਾਉਣ ਦਾ ਖਿਆਲ ਇਕ ਵੱਡਾ ਖਈ ਰੋਗ ਹੈ, ਜਿਸ ਨੇ ਹਿੰਦੁਸਤਾਨ ਦੀ ਕੋਮਲ ਦੇਹੀ ਨੂੰ ਵਿਚੇ ਵਿਚ ਘੋਣ ਵਾਂਗ ਖੋਖਲਾ ਕਰ ਦਿੱਤਾ ਹੈ। ਸਾਡੇ ਕਈ ਰਿਸ਼ਟ ਪੁਸ਼ਟ ਵੀਰ ਕੰਮ ਕਾਜ ਛੱਡ ਸੰਨਿਆਸੀ ਜਾਂ ਬਰਾਗੀ ਜਾਂ ਸਾਧੂ ਇਸ ਲਈ ਬਣ ਜਾਂਦੇ ਹਨ ਜੋ ਇਹ ਦੁਨੀਆਂ ਇਕ ਜੰਜਾਲ ਹੈ, ਅਸੀਂ ਇਸ ਤੋਂ ਪਰੇ ਹੋ ਕੇ ਮੁਕਤੀ ਲੱਭਾਂਗੇ। ਉਹ ਇਹ ਨਹੀਂ ਜਾਣਦੇ ਜੋ ਘਰ ਵਾਲ ਛੱਡ ਕੇ ਇਸ ਦੁਨੀਆਂ ਤੋਂ ਕਿਨਾਰਾ ਨਹੀਂ ਕਰ ਸਕਦੇ, ਕਿ ਜਿਨ੍ਹਾਂ ਪਹਾੜਾਂ ਤੇ ਉਹ ਭੱਜ ਕੇ ਜਾਂਦੇ ਹਨ ਉੱਥੇ ਇਹ ਦੁਨੀਆਂ ਨਹੀਂ, ਕਿ ਉੱਥੇ ਉਨ੍ਹਾਂ ਨੂੰ ਰੋਟੀ ਕੱਪੜੇ ਦੀ ਲੋੜ ਨਹੀਂ ਹੋਵੇਗੀ। ਫਿਰ ਤੁਸੀਂ ਕਿਸ ਤਰ੍ਹਾਂ ਆਖ ਸਕਦੇ ਹੋ ਜੋ ਇਹ ਦੁਨੀਆਂ ਵਿਚ ਦੁੱਖ ਹੀ ਦੁੱਖ ਹਨ, ਕਿ ਸਾਡੀ ਦੇਹੀ ਕੋਮਲ ਤੇ ਰਸ ਭਰੀ ਨਹੀਂ, ਕਿ ਕੁਦਰਤ ਮਨਮੋਹਣੀ ਤੇ ਸਾਡੀ ਦੇਹੀ ਸੁਖਦਾਈ ਨਹੀਂ, ਕਿ ਪੌਣ ਪਾਣੀ ਤੇ ਅੱਗ ਸਾਡੇ ਵਾਸਤੇ ਨਹੀਂ ਬਣੇ? ਨਹੀਂ ਨਹੀਂ, ਦੁਨੀਆਂ ਨੂੰ ਇਹ ਕਾਲ ਜੰਜਾਲ ਸਮਝਣਾ ਇਕ ਬੜਾ ਭਾਰੀ ਭੁਲੇਖਾ ਹੈ। ਇਹ ਸੰਸਾਰ ਵਾਹਿਗੁਰੂ ਜੀ ਦੇ ਬਸਣ ਦਾ ਘਰ ਹੈ, ਇਹ ਚੰਗਾ ਹੈ, ਡਾਢਾ ਚੰਗਾ ਹੈ। ਮੰਦ ਮੰਦਾ ਤਦ ਹੈ ਜਦ ਅਸੀਂ ਜੁਗਤੀ ਵਾਹਿਗੁਰੂ ਜੀ ਨੂੰ ਮਿਲਣ ਦੀ ਨਹੀਂ ਜਾਣਦੇ, ਜਦ ਅਸੀਂ ਇਸ ਸੰਸਾਰ ਨੂੰ ਮੁੱਖ ਰੱਖ ਕੇ ਦਾਤ ਨੂੰ ਪਿਆਰੀ ਸਮਝ ਕੇ ਦਤਾਰ ਨੂੰ ਭੁੱਲ ਜਾਂਦੇ ਹਾਂ, ਤਦ ਇਹ ਸੰਸਾਰ ਮਾਨੋ ਇਕ ਪੱਟੀ ਬਣ ਕੇ ਸਾਡੀਆਂ ਅੱਖਾਂ ਨੂੰ ਢੱਕ ਲੈਂਦਾ ਹੈ। ਪਰ ਜੇ ਅਸੀਂ ਨਾਮ ਰੂਪੀ ਕਟਾਰ ਨਾਲ ਇਸ ਭਰਮ ਪੱਟੀ ਨੂੰ ਚੀਰ ਛੱਡੀਏ ਤਾਂ ਇਹੋ ਸੰਸਾਰ ਸੱਚੇ ਦੀ ਕੋਹੜੀ ਬਣ ਕੇ ਲਾਲੋ ਲਾਲ ਝਲੂਲੋ ਰੰਗ ਵਿਚ ਭਾਸਦਾ ਹੈ। ਫਿਰ ਦੁੱਖ ਨਹੀਂ ਸਦਾ ਸੁੱਖ ਹੀ ਹੈ, ਫਿਰ ਇਕ ਜਲ ਕੋਠੜੀ ਨਹੀਂ ਸਗੋਂ ਨਾਮ ਗੁਫਾ ਹੈ। ਹਾਂਜੀ, ਫਿਰ ਇਹੋ ਸੰਸਾਰ ਮੁਕਤੀ ਦਾ ਦਾਤਾ ਮੁਕੰਧ ਬਣ ਜਾਂਦਾ ਹੈ, ਫਿਰ ਇਹੋ ਵਿਕੁੰਠ ਹੈ। ਨਹੀਂ ਨਹੀਂ, ਸੱਚਖੰਡ ਇੱਥੇ ਹੀ ਹੋ ਜਾਂਦਾ ਹੈ। ਦੁੱਖ ਨਾਈ ਸਭ ਸੁਖੀ ਅਰੇ, ਇਕ ਕੀ ਨੇਤਾ, ਬੁਰਾ ਨਹੀਂ ਸਭ ਭਲਾਹੀ ਅਰੇ, ਹਾਰ ਨਹੀਂ ਸਭ ਜੇਤਾ, ਸੋਗ ਨਾਈ ਸਦਾ ਹਰ ਕੀ ਅਰੇ, ਰੇ ਚਾਰੇ ਛੋੜ ਨਾਹੀ ਕਿਛ ਲੇਤੇ, ਕਹ ਨਾਨਕ ਜਨ ਹਰ 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 ਹੈ, ਕਤੇ ਆਵੇ ਕਤਰਮ ਤੇ। ਹਾਂਜੀ, ਨਾਮ ਰੂਪੀ ਜੁਗਤੀ ਨੂੰ ਲੱਭਣ ਉਪਰ ਫਿਰ ਦੁੱਖ ਨਹੀਂ ਸਭ ਸੌਖੀ ਭਾਸਦਾ ਹੈ, ਬੁਰਾ ਨਹੀਂ ਸਭ ਭਲਾ ਹੀ ਦਿਸਦਾ ਹੈ, ਫਿਰ ਹਾਰ ਨਹੀਂ ਸਦਾ ਸਦਾ ਜਿੱਤ ਹੈ। ਇਸ ਕਰਕੇ ਸਾਨੂੰ ਮੁਕਤੀ ਦੀ ਇਤਨੀ ਲੋੜ ਨਹੀਂ, ਸਾਨੂੰ ਜੁਗਤੀ ਦੀ ਲੋੜ ਹੈ, ਸਾਨੂੰ ਉਸ ਸਿੱਧੇ ਰਾਹ ਦੀ ਲੋੜ ਹੈ ਜਿਸ ਉਪਰ ਚੱਲਦੇ ਹੋਇਆ ਅਸੀਂ ਆਪਣੇ ਵਾਹਿਗੁਰੂ ਜੀ ਨਾਲ ਹੱਸਦਿਆਂ ਖੇਲਦਿਆਂ ਪਨੰਦਿਆਂ ਖਵੰਦਿਆਂ ਪੀਂਦਿਆਂ ਮੁਕਤ ਹੋ ਜਾਈਏ। ਨਾਨਕ ਸਤਿਗੁਰ ਭੇਟੀਏ, ਪੂਰੀ ਹੋਵੇ ਜੁਗਤ, ਹੈ ਸੰਦਿਆਂ ਖਲੰਦਿਆਂ ਪਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਇਸ ਕਰਕੇ ਸਾਨੂੰ ਉਹ ਮੁਕਤੀ ਲੋੜੀਂਦੀ ਹੈ ਜੋ ਕੰਮ ਕਾਜ ਸੇਵਾ ਖਾਣ ਪੀਣ ਤੋਂ ਨਹੀਂ ਹੋੜਦੀ, ਸਗੋਂ ਦੁਨੀਆਂ ਦੇ ਸਾਰੇ ਕੰਮ ਕਰਨ ਵਿਚ ਮਦਦ ਦਿੰਦੀ ਹੈ ਤੇ ਨਾਲ ਹੀ ਨਿਰਵਾਣ ਪਦਵੀ ਦੀ ਬਖਸ਼ਦੀ ਹੈ। ਭਾਵ ਗ੍ਰਹਿਸਥ ਵਿਚ ਰਹਿ ਕੇ ਜੀਵਨ ਮੁਕਤ ਤੇ ਅਲਪਤ ਰਹਿਣਾ ਸਾਡਾ ਆਦਰਸ਼ ਹੈ। ਇਹ ਦਰਜਾ ਉੱਤਮ ਉੱਚਾ ਹੈ ਤੇ ਸੂਚਮ ਸੁੱਚਾ ਹੈ। ਤੋ ਸੰਨਿਆਸੀ ਆ ਸੱਜਣ, ਇਸ ਦੀ ਮਾਨਤਾ ਨੂੰ ਭਾਵ ਨਾ ਕਰਦੇ ਹੋਏ ਜੰਗਲਾਂ ਤੇ ਬੀਆਂ ਮੰਨਣ ਵਿਚ ਭਟਕਦੇ ਫਿਰਦੇ ਹਨ। ਉਹ ਮੁਕਤੀ ਕੀ ਮੁਕਤੀ ਹੋਈ ਜੋ ਆਦਮੀ ਨੂੰ ਟੁਰਨ ਫਿਰਨ ਹੱਸਣ ਖੇਡਣ ਖਾਣ ਪੀਣ ਕੰਮ ਕਾਜ ਤੋਂ ਹੋੜੇ। ਬੈਠੇ ਬੈਠੇ ਦੇ ਅਕਾਂਤ ਵਿਚ ਤਾਂ ਪਾਣੀ ਪੱਥਰ ਵਾਂਗ ਹੋ ਜਾਂਦਾ ਹੈ। ਨਹੀਂ ਨਹੀਂ, ਗੁਰਸਿੱਖੀ ਵਿਚ ਮੁਕਤੀ ਦਾ ਭਾਵ ਹੋਰ ਉਚੇਰਾ ਹੈ, ਕਿਉਂਕਿ ਸੱਚਖੰਡ ਵਾਸਤਾ ਵਿਚ ਪਹੁੰਚ ਕੇ ਨਾਮ ਦਾ ਰੂਪ ਪੀ ਕੇ ਗੁਰਮੁਖ ਅੱਗੇ ਜਨ ਮਨ ਦੋਵੇਂ ਇਕ ਬਰਾਬਰ ਹੋ ਜਾਂਦੇ ਹਨ। ਉਸ ਲਈ ਦੋਵੇਂ ਇਕ ਹਨ, ਭਾਵੇਂ ਵਾਹਿਗੁਰੂ ਸਾਨੂੰ ਇਸ ਘਰ ਜਾਂ ਉਸ ਘਰ ਰੱਖੇ, ਕਿਉਂਕਿ ਮਰਨਾ ਤੇ ਜੰਮਣਾ ਹੁਕਮ ਅਨੁਸਾਰ ਹੈ ਤੇ ਭਾਣੇ ਨਾਲ ਪ੍ਰਾਣੀ ਆਉਣਾ ਜਾਂਦਾ ਹੈ। ਮੁਕਤ ਹੋ ਕੇ ਵੀ ਪਰਉਪਕਾਰੀ ਗੁਰਮੁਖ ਇਸ ਸੰਸਾਰ ਵਿਚ ਆਉਂਦੇ ਹਨ ਤਾਂ ਕਿ ਆਪ ਮੁਕਤ ਹੋ ਕੇ ਆਪਣੇ ਕੁਟੰਬ ਆਪਣੀ ਬਰਾਦਰੀ ਨਹੀਂ ਨਹੀਂ ਸਾਰੇ ਸੰਸਾਰ ਨੂੰ ਮੁਕਤ ਕਰਨ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ। ਆਓ ਹੁਣ ਸਾਰੀ ਵਿਚਾਰ ਦਾ ਸਿੱਟਾ ਕੱਢੀਏ, ਵੇਖੀਏ ਜੋ ਅਸੀਂ ਕਿਸ ਨਤੀਜੇ ਉਪਰ ਅਪੜੇ ਹਾਂ। ਪਹਿਲੀ ਵੱਡੀ ਗੱਲ ਤਾਂ ਇਹ ਹੈ ਜੋ ਪਕੌਂਠ ਤੇ ਮੁਕਤੀ ਜ਼ਰੂਰ ਹਨ, ਇਹ ਕੋਈ ਝੂਠੀਆਂ ਗੱਲਾਂ ਨਹੀਂ, ਪਰ ਇਨ੍ਹਾਂ ਮਰਾਤਮਿਆਂ ਤੇ ਅਸੀਂ ਇਸ ਦੁਨੀਆਂ ਵਿਚ ਪਹੁੰਚ ਸਕਦੇ ਹਾਂ। ਇਸ ਨੂੰ ਛੱਡ ਕੇ ਬਾਹਰ ਜਾਣਾ ਜਾਂ ਇਹ ਸੋਚਣਾ ਜੋ ਦੁਨੀਆਂ ਵਿਚ ਮੁਕਤੀ ਨਹੀਂ ਅੱਗੇ ਜਾ ਕੇ ਆਵੇਗੀ, ਭਾਰੀ ਭੁੱਲ ਹੈ। ਇਸੇ ਕਰਕੇ ਨਾਮ ਜੀ ਨੇ ਇਸ ਦੁਨੀਆਂ ਵਿਚ ਹੀ ਮੁਕਤੀ ਮੰਗੀ ਸੀ। ਵੇ ਹੋਏ ਜੋ ਮੁਕਤ ਦੇਹੋਗੇ ਮੁਕਤ ਨਾ ਜਾਣੇ ਕੋਇਲਾ, ਫੇਰ ਦੀਆਂ ਦੇਹਰਾ ਨਾਮੇ ਕੋ ਪੰਡੀਆਂ ਕੋ ਪਿਛਵਾਲ। ਇਹ ਵਾਸਤਾ ਨਾਮ ਰੂਪੀ ਕਾਸ਼ ਵਿਵਾਨ ਉਪਰ ਸਵਾਰ ਹੋਣ ਨਾਲ ਮਿਲਦੀ ਹੈ, ਪਰ ਸਿਰਫ ਨਾਮ ਨੂੰ ਅਨੁਭਵ ਕਰਨਾ ਇਤਨਾ ਜ਼ਰੂਰੀ ਨਹੀਂ ਜਿਤਨਾ ਨਾਮ ਉਪਰ ਵਿਵੇਕ ਬੁੱਧੀ ਨਾਲ ਵਿਚਾਰ ਕਰਨੀ ਹੈ ਜੋ ਇਸ ਅਨਹਤ ਨਾਮ ਦਾ ਕੀ ਭਾਵ ਹੈ, ਕਿਉਂਕਿ ਬਸ ਇਹ ਇਕੋ ਇਕ ਚੀਜ਼ ਹੈ ਜੋ ਕਾਲ ਤੇ ਦੇਸ਼ ਤੋਂ ਉਪਰ ਹੈ ਤੇ ਅਕਾਲ ਆਦੇਸ਼ ਭਾਵ ਸਰਵਗ ਨਿਰੰਤਰ ਹੈ। ਹਰ ਜਨ ਰਾਮ ਰਾਮ ਤੇ ਆਏ ਏਕ ਪਲਕ ਸੁਖ ਸਾਧ ਸਮਾਗਮ ਕੋਟ ਵਿਗੁੰਠ ਮਾਏ, ਜੋ ਜੋ ਸੁਨੇ ਰਾਮ ਜਸ ਨਿਰਮਲ ਤਾਂ ਕਾ ਜਨਮ ਮਰਨ ਦੁਖ ਨਾਸਾ, ਕਹੋ ਨਾਨਕ ਪਾਈਏ ਵਡਭਾਗੀ ਮਨ ਤਨ ਹੋਏ ਵਿਗਾਸਾ। ਤੀਜੀ ਗੱਲ ਸਮਝਣ ਵਾਲੀ ਇਹ ਹੈ ਜੋ ਇੰਦਰ ਬ੍ਰਹਮਾ ਵਿਸ਼ਨੂੰ ਸ਼ੈਵਾਦ ਸਭ ਕਾਲ ਦੇ ਵਸ ਹਨ, ਉਨ੍ਹਾਂ ਦੀ ਪੁਰੀਆਂ ਜਾਂ ਰਾਜ ਕਰਨ ਵਾਲੀਆਂ ਨਗਰੀਆਂ ਭਾਵੇਂ ਕਿਤਨੀਆਂ ਸੋਹਣੀਆਂ ਹੋਣ ਉਹ ਵੀ ਕਾਲ ਦੇ ਵਸ ਹਨ। ਇਸ ਕਰਕੇ ਗੁਰਮੁਖ ਇਨ੍ਹਾਂ ਨਗਰੀਆਂ ਦੀ ਵੀ ਲਾਲਸਾ ਨਾ ਕਰਦੇ ਹੋਏ ਅਕਾਲ ਪੁਰਖ ਜੀ ਨਾਲ ਅਭੇਦ ਹੋ ਜਾਂਦੇ ਹਨ। ਇੰਦਰ ਇੰਦਰ ਆਸਣ ਬੈਠੇ ਜਮਕਾ ਭਉ ਪਾਵੈ, ਜਮ ਨਾ ਛੋਡੇ ਬਹੁ ਕਰਮ ਕਮਾਵੈ, ਸਤਿਗੁਰ ਭੇਟੇ ਦਾ ਪਾਈ ਮੁਕਤ ਪਾਈਏ ਹਰ ਹਰ ਸਨਾ ਪੀਜੇ। ਮੁਕਤੀ ਤਾਂ ਭਾਵੇ ਨਹੀਂ ਜੋ ਪ੍ਰਾਣੀ ਜੰਮਣ ਮਨ ਤੋਂ ਹੀ ਰਹਿ ਜਾਵੇ, ਉਹ ਭਾਣੇ ਵਿਚ ਜਨਮ ਲੈਂਦਾ ਹੈ ਤੇ ਚੋਲਾ ਬਟਾਂਦਾ ਹੈ, ਪਰ ਉਹ ਆਤਮਾ ਨੂੰ ਸਦਾ ਚੇਤੇ ਰੱਖਣ ਕਰਕੇ ਆਪਣੇ ਆਪ ਨੂੰ ਜੰਮਣ ਮਨ ਤੋਂ ਉਪਰ ਸਮਝਦਾ ਹੈ, ਕਿਉਂਕਿ ਆਤਮਾ ਵਿਚ ਜਨਮ ਮਰਨ ਜੀਵਨ ਨਹੀਂ ਹੈ। ਜੀਵਨ ਮਰਨ ਕੋ ਸਮ ਕਰ ਵੇਖੈ, ਬੋੜ ਨ ਮਰੇ ਜਾਨਾ ਜਮ ਵੇਖੈ। ਸਿਰਫ ਕਰਮਾਂ ਦੇ ਨਾਲ ਮੁਕਤੀ ਨਹੀਂ ਮਿਲ ਸਕਦੀ, ਕਿਉਂਕਿ ਸਭ ਤੇ ਸ਼ੁਭ ਤੇ ਅਸ਼ੁਭ ਕਰਮ ਮਾਇਆ ਦਾ ਜਾਲ ਹਨ। ਜਦ ਪ੍ਰਾਣੀ ਕਰਮਾਂ ਦੀ ਚੱਕੀ ਤੋਂ ਨਾਮ ਖਿੱਚ ਨਾਲ ਉਪਰ ਉੱਠਦਾ ਹੈ ਤਦ ਉਹ ਮੁਕਤੀ ਵੱਲ ਪੈਰ ਰੱਖਦਾ ਹੈ। ਕਰਮ ਧਰਮ ਕਰ ਮੁਕਤ ਮੰਗਾਹੀ, ਮੁਕਤ ਪਦਾਰਥ ਸ਼ਬਦ ਸਲਾਹੀ, ਬਿਨ ਗੁਰ ਸ਼ਬਦ ਮੁਕਤ ਨਾ ਹੋਈ ਪਰਪੰਚ ਕਰ ਪਰਮਾਈ ਹੈ। ਕਾਇਆ ਅੰਦਰ ਪਾਪ ਪੁੰਨ ਦੋਇ ਪਾਈ, ਦੋਹੀ ਮਿਲ ਕੇ ਸਿੱਟ ਪਾਈ, ਦੋਵੇਂ ਮਾਰ ਜਾਇਗਤ ਕਰ ਆਵੇ ਗੁਰਮਤਿ ਸਹਿਜ ਸਮਾਵਣਿਆ। ਕਰਮ ਕਾਂਡ ਵੋ ਕਰੇ ਆਚਾਰ, ਬਿਨ ਨਾਵੇ ਤ੍ਰਿਗ ਤ੍ਰਿਗ ਹੰਕਾਰ। ਇਸ ਦਾ ਭਾਵ ਇਹ ਨਹੀਂ ਜੋ ਨਾਮ ਅਭਿਆਸ ਜਾਂ ਸਿਮਰਨ ਕਰਨ ਵਾਲਾ ਬੇਸ਼ਕ ਭੈੜੇ ਕੰਮ ਕਰੇ, ਨਹੀਂ ਸਗੋਂ ਉਸ ਵਾਸਤੇ ਜ਼ਰੂਰੀ ਹੈ ਜੋ ਚੰਗੇ ਕੰਮ ਕਰੇ, ਕਿਉਂ ਕਰਮ ਮਾਨੋ ਇਕ ਹਰੀ ਜੜ ਹੈ ਜਿਸ ਵਿਚੋਂ ਨਾਮ ਰੂਪੀ ਫਲ ਨਿਕਲਦਾ ਹੈ ਤੇ ਇਹ ਫਲ ਫਿਰ ਸੇਵਾ ਵਿਚ ਪੱਕਦਾ ਹੈ। ਨਿਰਮਲ ਨਿਰਮਲ ਕਰਮ ਬਹੁ ਕੀਨੇ, ਨਿਤ ਸਾਖਾ ਹਰੀ ਜੜੀ ਜੇ, ਧਰਮ ਫੁੱਲ ਫਲ ਗੁਰ ਗਿਆਨ ਦੜਾਇਆ, ਬਹਿਕਾਰ ਵਾਸ ਜਗਦੀ ਜੇ। ਏਕ ਜੋਤ ਏਕੋ ਮਨ ਵਸਿਆ, ਸਭ ਬ੍ਰਹਮ ਦਿਸ਼ਟ ਇਕ ਕੀ ਜੇ, ਆਤਮ ਰਾਮ ਸਭ ਇਕ ਹੈ ਪਸਰੇ, ਸਭ ਚਰਨ ਤਲੇ ਸਰ ਦੀ ਜੇ। ਗੁਰਮੁਖਾਂ ਦੀ ਮੁਕਤੀ ਮਨ ਪਿੱਛੋਂ ਨਹੀਂ ਹੁੰਦੀ, ਸਗੋਂ ਜੀਂਦਿਆਂ ਹੀ ਉਹ ਮੁਕਤ ਹਨ, ਇਸੇ ਕਰਕੇ ਉਨ੍ਹਾਂ ਨੂੰ ਜੀਵਨ ਮੁਕਤ ਆਖੀਦਾ ਹੈ। ਉਹ ਰਾਤ ਦਿਨ ਇਕੋ ਰੰਗ ਵਿਚ ਮਸਤ ਰਹਿੰਦੇ ਹਨ। ਰਹਿਣ ਦਿਨ ਸਰਹਿ ਇੱਕ ਰੰਗਾ ਪ੍ਰਭ ਕੋ ਜਾਣੇ ਸਾਦੀ ਸੰਗਾ ਠਾਕਰ ਨਾਮ ਕੀਓ ਉਨ ਵਰਤਨ ਤਿਤ ਗਾਵਨ ਹਰ ਕੇ ਦਰਸ਼ਨ ਹਰ ਸੰਗ ਰਾਤੇ ਮਨ ਤਨ ਹਰੇ ਗੁਰਪੂਰੇ ਕੀ ਸਰਨੀ ਪਰੇ ਰਹੋ ਚਰਨ ਕਮਲ ਆਤਮ ਆਧਾਰ ਏਕ ਨਿਹਾਰੇ ਆਗਿਆਕਾਰ ਹਰਖ ਸੋਗ ਤੋਂ ਹੂੰ ਤੇ ਮੁਕਤੇ ਸਦਾ ਅਲਪਤ ਜੋਗ ਅਰ ਜੁਗਤੇ ਮੁਕਤੀ ਪਾ ਕੇ ਪ੍ਰਾਣੀ ਪੱਥਰ ਵਾਂਗ ਸੁੰਨ ਨਹੀਂ ਹੋ ਜਾਂਦਾ ਇਸੇ ਕਰਕੇ ਸੰਨਿਆਸ ਵਾਲਾ ਸਾਨੂੰ ਰਸਤੇ ਤੋਂ ਬੇਰਸਤੇ ਖੜਦਾ ਹੈ ਜੀਵਨ ਮੁਕਤਾ ਸਗੋਂ ਚੇਤਨ ਆਦਮਾ ਕਰਕੇ ਜਾਗ ਦੀ ਜੋਤ ਬਣ ਜਾਂਦਾ ਹੈ ਕਿਆ ਜੰਗਲ ਟੁੰਡੀ ਜਾਏ ਮੈਂ ਕਰਬਾ ਨਿਹਰਿਆ ਬਲਾ ਸੱਜ ਟਿਕੇ ਕਰ ਆਏ ਸ਼ਬਦ ਤਬਲਾ ਜਾ ਦੇਖਾਂ ਤਾਂ ਸੋਏ ਅਬਰ ਨਾ ਜਾਣੀਏ ਗੁਰ ਕੀ ਗਾਰ ਕਮਾਏ ਮਹਿਲ ਪਛਾਣੀਏ ਮੁਕਤ ਹੋ ਕੇ ਵੀ ਗੁਰਮੁਖ ਇਸ ਸੰਸਾਰ ਉਪਰ ਆਉਂਦੇ ਹਨ ਆਪਣੇ ਲਾਭ ਲਈ ਨਹੀਂ ਸਗੋਂ ਸੰਸਾਰ ਉਪਰ ਪਰ ਉਪਕਾਰ ਕਰਨ ਲਈ ਤੇ ਹੋਰਨਾਂ ਨੂੰ ਭੋਜਨ ਤੋਂ ਪਾਰ ਕਰਨ ਲਈ ਆਪ ਮੁਕਤ ਮੁਕਤ ਕਰੇ ਸੰਸਾਰ ਇਸੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਸਾਂ ਜਾਮਿਆਂ ਵਿਚ ਜਨਮ ਲਿਆ ਨਹੀਂ ਉਹ ਤਾਂ ਸਦਾ ਹੀ ਨਿਰਵਾਣ ਸਨ ਮੁਕਤੀ ਇਸ ਵਿਚ ਹੈ ਜੋ ਆਦਮੀ ਆਪਣੇ ਅੱਡਰੇ ਮਨ ਨੂੰ ਮਾਰ ਕੇ ਫਿਰ ਜੀਵੇ ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰਿਆ ਜਨ ਨਾਨਕ ਸਤਿਗੁਰ ਮੇਲ ਹਰ ਜਗਦ ਉਤਰ ਦਰਿਆ ਗੁਰਮੁਖ ਲਈ ਬਕੁੰਠ ਉੱਤੇ ਹੀ ਹੈ ਜਿਸ ਘਰ ਵਿਚ ਵਾਹਿਗੁਰੂ ਜਨਮ ਦੇਵੇ ਭਾਵੇਂ ਤਖ਼ਤ ਉੱਪਰ ਭਾਵੇਂ ਕਿਸੇ ਛੋਟੇ ਮੋਟੇ ਘਰ ਕਿਉਂਕਿ ਜੀਵਨ ਮੁਕਤ ਪੁਰਸ਼ ਦੇਸ਼ ਕਾਲ ਤੇ ਮਾਇਆ ਦੀ ਕੈਦ ਤੋਂ ਬਾਹਰ ਹੁੰਦੇ ਹਨ ਉਨ੍ਹਾਂ ਦਾ ਘਰ ਸਾਰਾ ਬ੍ਰਹਿਮੰਡ ਹੈ ਉਨ੍ਹਾਂ ਦਾ ਖਜ਼ਾਨਾ ਨਾਮ ਦਾ ਅਟੁੱਟ ਖਜ਼ਾਨਾ ਹੈ ਉਹ ਜਨਮ ਮਨ ਦੀ ਕੈਦ ਤੋਂ ਬਾਹਰ ਹਨ ਉਹ ਆਪ ਹੀ ਵਾਹਿਗੁਰੂ ਰੂਪ ਹਨ ਜਿੱਥੇ ਕਿੱਥੇ ਦਿਸੇ ਨਾਲੇ ਨਾਨਕ ਦਾਸ ਖਸਮ ਬ੍ਰਿੰਦ ਪਾਲੇ ਸੂਖ ਮੈਲ ਜਾ ਕੇ ਉੱਚ ਦੁਆਰੇ ਤਾਂ ਮੈਂ ਵਾਸੇ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਵੇਲੇ ਕਾਹੂ ਨੇਤਰੋਂ ਡੀਠੀ ਰਹਾ ਤਾਂ ਗੀਤ ਨਾਦ ਅਖਾਰੇ ਸੰਗਾ ਉਹਾ ਸੰਤ ਘਰੇ ਹਰ ਰੰਗਾ ਤਾਂ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਤਾਂ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਜ ਕਥਾਏ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ